ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸਤਵੰਦ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 18ਵਾਂ ਕਾਂਡ, ਪਹਿਲਾ ਹਿੱਸਾ। ਸਮੇਂ ਦਾ ਫੇਰਵਾਂ ਚੱਕਰ ਫਿਰ ਰਾਤ ਲੈ ਆਇਆ। ਅੱਜ ਕਾਫਲੇ ਵਿੱਚ ਉਹ ਰੰਜ, ਦੁੱਖ, ਬੇਚੈਨੀ ਅਤੇ ਘਬਰਾ ਨਹੀਂ ਹੈ ਜੋ ਕੱਲ੍ਹ ਰਾਤ ਸੀ। ਸਾਰੇ ਖੁਸ਼ੀ ਖੁਸ਼ੀ ਅੰਨ ਪਾਣੀ ਛਕਾ ਰਹੇ ਹਨ। ਸਵੇਰੇ ਕੂਚ ਦਾ ਨਗਾਰਾ ਵਜੇਗਾ ਅਤੇ ਘੜਿਆਲ ਤਿਆਰੀ ਦੀ ਟਨ ਟਨ ਸੁਣਾਏਗਾ। ਪਰ ਦੇਖੋ, ਆਗਾ ਖਾਂ ਬੇਚੈਨ ਹੈ। ਕਾਫਲੇ ਤੋਂ ਮੀਲ ਕੋ ਵਾਟ ਦੂਰ ਇੱਕ ਰੁੱਖ ਨਾਲ ਘੋੜਾ ਬੱਧਾ ਹੋਇਆ ਹੈ ਅਤੇ ਆਪ ਇੱਕ ਉੱਚੇ ਜਿਹੇ ਪੱਥਰ 'ਤੇ ਬੈਠਾ ਹੈ। ਅੱਗੇ ਇੱਕ ਸਿਲ 'ਤੇ ਜਸਵੰਤ ਸਿੰਘ ਸਾਇਸ਼ ਦੇ ਰੂਪ ਵਿੱਚ ਬੈਠਾ ਹੈ। ਆਗਾ ਖਾਂ, ਫਿਰ ਜਸਵੰਤ ਸਿੰਘ, ਅਸਲ ਭੇਤ ਤੇਰੇ ਤਲਾਸ਼ੀ ਤੋਂ ਚੇਪਣ ਦਾ ਕੀ ਸੀ? ਜਸਵੰਤ, ਹਾਂ ਸਾਹਿਬ, ਸੱਚੀ ਸੱਚੀ ਅਤੇ ਨਿਰਭੈ ਗੱਲ ਇਹ ਹੈ ਕਿ ਤੁਸੀਂ ਅਤੇ ਮੈਂ ਪਰਸਪਰ ਸਹਾਇਤਾ ਦਾ ਕੌਲ ਕੀਤਾ ਹੈ, ਪਰ ਪਰਸਪਰ ਭੇਤ ਖੋਲ੍ਹਣ ਦਾ ਨਹੀਂ ਕੀਤਾ। ਜੇ ਆਪ ਮੇਰਾ ਭੇਤ ਲੈਣਾ ਚਾਹੁੰਦੇ ਹੋ ਤਾਂ ਮੇਰੇ ਮਨ ਉੱਤੇ ਆਪਣੇ ਇਤਬਾਰ ਦਾ ਅਸਰ ਪਾਓ, ਜਿਸ ਤੋਂ ਮੈਂ ਸਮਝਾਂ ਕਿ ਤੁਸੀਂ ਮੇਰੇ 'ਤੇ ਭਰੋਸਾ ਕਰਦੇ ਹੋ। ਹਾਂ, ਇਹ ਮੈਂ ਨਿਸ਼ਚਾ ਕਰਾਉਂਦਾ ਹਾਂ ਕਿ ਆਪ ਦਾ ਭੇਤ ਕਦੀ ਨਹੀਂ ਖੁੱਲ੍ਹੇਗਾ ਔਰ ਆਪ ਨੂੰ ਪੂਰੀ ਪੂਰੀ ਮਦਦ ਦੇਵਾਂਗਾ। ਬਾਕੀ ਰਹੀ ਇਹ ਗੱਲ ਕਿ ਸਿੱਖ ਬਚਨ ਦੇ ਪੂਰੇ ਹੁੰਦੇ ਹਨ ਕਿ ਨਹੀਂ, ਇਹ ਗੱਲ ਤੁਸੀਂ ਇੱਥੋਂ ਦੇ ਸਿੱਖਾਂ ਤੋਂ ਪੁੱਛ ਲਓ, ਉਹਨਾਂ ਪਠਾਣਾਂ ਤੋਂ ਜੋ ਕਦੀ ਹਿੰਦੁਸਤਾਨ ਗਏ ਹਨ, ਜਾਂ ਇੱਥੋਂ ਦੇ ਸਿੱਖਾਂ ਨਾਲ ਜਿਨ੍ਹਾਂ ਨੂੰ ਵਾਹ ਪਿਆ ਹੋਵੇ ਉਹਨਾਂ ਤੋਂ ਪੁੱਛ ਲਵੋ। ਆਗਾ ਖਾਂ, ਇਹ ਮੈਨੂੰ ਪਤਾ ਹੈ, ਜੇ ਮੈਨੂੰ ਸਿੱਖਾਂ ਦੀ ਕੌਮ ਦੇ ਸਤਵਾਦੀ ਹੋਣ ਦਾ ਪੱਕਾ ਪਤਾ ਨਾ ਹੁੰਦਾ ਤਾਂ ਤੇਰੇ ਨਾਲ ਗੱਲ ਹੀ ਨਾ ਕਰਦਾ। ਜੇ ਤੂੰ ਸਿੱਖ ਨਾ ਹੁੰਦਾ ਤਾਂ ਮੇਰੇ ਹੋਠਾਂ ਦੀ ਮੋਹਰ ਕੌਣ ਤੋੜ ਸਕਦਾ ਸੀ? ਜਸਵੰਤ, ਫਿਰ ਦੱਸੋ ਕੀ ਬਾਤ ਹੈ ਜਿਸ ਵਿੱਚ ਮੈਂ ਮਦਦ ਕਰਾਂ? ਆਗਾ ਖਾਂ, ਮੈਂ ਹੇ ਸਿੱਖ ਤੇਰੇ 'ਤੇ ਪੂਰੀ ਮਿੱਤਰਤਾ ਦਾ ਇਤਬਾਰ ਕਰਕੇ ਭੇਤ ਦੱਸਦਾ ਹਾਂ। ਅੱਲਾ ਮੇਰਾ ਸਹਾਈ ਹੋਵੇ। ਅਮਾਨਤ ਹੈ ਇਹ ਭੇਤ ਮੇਰਾ ਤੇਰੇ ਪਾਸ, ਕਹੋ ਅੱਲਾ ਜ਼ਾਮਨ ਹੈ। ਜਸਵੰਤ, ਮੇਰਾ ਵਾਹਿਗੁਰੂ ਧਰਮ ਨਿਭਾਵੇਗਾ। ਆਗਾ ਖਾਂ, ਮੈਂ ਪਿਸ਼ੋਰ ਤੱਕ ਜਾਣਾ ਹੈ, ਇਸ ਕਾਫਲੇ ਦੀ ਰਾਖੀ ਦਾ ਕੰਮ ਮੇਰੇ ਸਪੁਰਦ ਹੈ, ਪਰ ਮੈਨੂੰ ਇੱਕ ਔਕੜ ਹੈ। ਮੇਰੀ ਇੱਕ ਦਾਈ ਹੈ ਜਿਸਨੇ ਮੈਨੂੰ ਪਾਲਿਆ ਅਤੇ ਖਿਡਾਇਆ ਹੈ, ਉਹ ਵਿਚਾਰੀ ਕੈਦ ਹੈ ਔਰ ਉਸ ਬੇਗੁਨਾਹ ਨੇ ਬੇਗੁਨਾਹੀ ਵਿੱਚ ਕਤਲ ਹੋ ਜਾਣਾ ਹੈ। ਮੈਨੂੰ ਉਹ ਅਤ ਪਿਆਰੀ ਹੈ, ਇਸ ਕਰਕੇ ਮੈਂ ਉਸਦੀ ਜਾਨ ਬਚਾਉਣੀ ਚਾਹੁੰਦਾ ਹਾਂ। ਕਾਫਲੇ ਨੇ ਕੱਲ੍ਹ ਤੁਰ ਪੈਣਾ ਹੈ ਅਤੇ ਮੈਂ ਅਜੇ ਤੱਕ ਉਸਦੇ ਬਚਾਓ ਦਾ ਕੋਈ ਬਾਨਣੂ ਨਹੀਂ ਬਣ ਸਕਿਆ। ਮੈਨੂੰ ਇਸ ਨੌਕਰੀ 'ਤੇ ਖਾਸ ਇਸੇ ਮਤਲਬ ਲਈ ਇੱਥੋਂ ਟੋਰਿਆ ਗਿਆ ਹੈ ਕਿ ਮੇਰੇ ਪਿੱਛੋਂ ਉਸਨੂੰ ਮਾਰ ਕੇ ਦਫ਼ਾ ਕਰ ਛੱਡਿਆ ਜਾਵੇ ਔਰ ਮੁੜ ਕੇ ਆਉਂਦੇ ਨੂੰ ਕੋਈ ਪਤਾ ਨਾ ਲੱਗੇ। ਮਾਰਨ ਦੇ ਸੰਕਲਪ ਵਾਲੇ ਸਮਝਦੇ ਹਨ ਕਿ ਮੈਂ ਜਦੋਂ ਮੁੜ ਕੇ ਆਉਂ ਰੋ ਧੋ ਕੇ ਚੁੱਪ ਕਰ ਰਹੂੰ। ਜਸਵੰਤ, ਐਸੀ ਕੌਣ ਜ਼ਬਰਦਸਤ ਤਾਕਤ ਹੈ ਜੋ ਆਪ ਦੀ ਦਾਈ ਨੂੰ ਆਪ ਦੀ ਮਰਜ਼ੀ ਤੋਂ ਉਲਟ ਮਾਰ ਸਕਦੀ ਹੈ? ਆਗਾ ਖਾਂ, ਮੇਰਾ ਆਪਣਾ ਪਿਤਾ। ਜਸਵੰਤ, ਕੁਛ ਖੋਟ? ਆਗਾ, ਉਹਨਾਂ ਦਾ ਕੋਈ ਭੇਤ ਦਾਈ ਪਾਸ ਹੈ। ਦਾਈ ਨਾਲ ਮੇਰੀ ਮਤਰੀ ਮਾਂ ਦੀ ਕੁਛ ਖਟਪਟੀ ਹੋ ਗਈ ਹੈ, ਮੇਰੇ ਨਾਲ ਵੀ ਕਿਸੇ ਗੱਲੋਂ ਵਿਗਾੜ ਹੋਇਆ ਹੈ। ਉਹਨਾਂ ਨੇ ਦੋ ਵੇਰ ਦਾਈ ਨੂੰ ਮੇਰੇ ਨਾਲ ਕੁਛ ਗੱਲਾਂ ਕਰਦੇ ਡਿੱਠਾ ਹੈ। ਉਸ ਤੋਂ ਉਹਨਾਂ ਨੂੰ ਸ਼ੱਕ ਪੈ ਗਿਆ ਹੈ ਕਿ ਮਤਾਂ ਦਾਈ ਉਹ ਭੇਦ ਮੈਨੂੰ ਦੱਸ ਦੇਵੇ, ਇਸ ਕਰਕੇ ਮੈਨੂੰ ਉਸ ਤੋਂ ਜੁਦਾ ਕੀਤਾ ਗਿਆ ਹੈ। ਫਿਰ ਮੇਰੀ ਗੈਰ ਹਾਜ਼ਰੀ ਉਸਦੀ ਮੌਤ ਦਾ ਪੜਦਾ ਹੈ ਕਿ ਉਸਦੇ ਮਰਨ ਦੇ ਕਾਰਨ ਦਾ ਮੈਨੂੰ ਪਤਾ ਨਾ ਲੱਗ ਸੀ, ਪਰ ਉਹ ਨਹੀਂ ਜਾਣਦੇ ਕਿ ਜਿਸ ਭੇਦ ਦੇ ਮੈਨੂੰ ਪਤਾ ਲੱਗਣ ਤੋਂ ਉਹ ਡਰਦੇ ਹਨ, ਉਹ ਮੈਨੂੰ ਮੇਰੀ ਦਾਈ ਹੁਣ ਤੱਕ ਦੱਸ ਚੁੱਕੀ ਹੈ। ਹੁਣ ਉਸਦੇ ਮਰ ਜਾਣ ਨਾਲ ਮੇਰੇ ਪਿਤਾ ਨੂੰ ਕੋਈ ਲਾਭ ਨਹੀਂ ਹੈ। ਪਿਆਰ ਮੇਰੇ ਨਾਲ ਬਾਪ ਦਾ ਇਤਨਾ ਅਟੁੱਟ ਹੈ ਕਿ ਉਹ ਮੈਥੋਂ ਜੁਦਾ ਨਹੀਂ ਹੋ ਸਕਦੇ, ਪਰ ਇਸ ਕੰਮ ਦੀ ਖਾਤਰ ਉਹਨਾਂ ਨੂੰ ਇਹ ਜੁਦਾਈ ਵੀ ਝੱਲਣੀ ਪਈ ਹੈ। ਬਸ ਇਤਨਾ ਹੀ ਖੋਟ ਹੈ। ਜਸਵੰਤ, ਤੁਹਾਡੀ ਆਪਣੀ ਮਤਰੇਈ ਮਾਂ ਨਾਲ ਕਿਉਂ ਅਣਬਣ ਹੋਈ? ਆਗਾ, ਇਸ ਦਾ ਕੀ ਪੁੱਛਣਾ ਹੋਇਆ? ਮੇਰਾ ਜੀ ਕੁਦਰਤੋਂ ਹੀ ਆਪਣੇ ਪਰਿਵਾਰ ਦੇ ਉਲਟ ਹੈ। ਧੱਕਾ ਕਰਨਾ, ਮਾਰਨਾ, ਪਾਪ ਕਰਨੇ ਮੈਨੂੰ ਬੁਰੇ ਲੱਗਦੇ ਹਨ, ਅਤੇ ਸਮੇਂ ਦਾ ਹਾਲ ਇਹ ਹੈ ਕਿ ਉੱਤੋਂ ਰੰਗ ਹੋਰ ਅੰਦਰੋਂ ਹੋਰ। ਅਸਲ ਵਿੱਚ ਮੈਨੂੰ ਕੀ ਥੋ ਲੱਗਣਾ ਸੀ, ਮੇਰੀ ਦਾਈ ਨੇ ਹੀ ਮੈਨੂੰ ਭਿੜਕ ਪਾ ਦਿੱਤੀ ਸੀ ਕਿ ਮਤਰੇਈ ਮਾਂ ਦੇ ਬਹੁਤੇ ਪਿਆਰ ਤੋਂ ਸੰਭਲ ਕੇ ਰਹੀ, ਇਹ ਪਿਆਰ ਕੁਛ ਖੋਟਾ ਹੈ। ਜਸਵੰਤ, ਤਦ ਤਾਂ ਦਾਈ ਦੀ ਸ਼ਾਮਤ ਆਪੇ ਸਿਰ ਚੜ੍ਹ ਕੇ ਆਈ ਸੀ। ਅੱਛਾ ਹੁਣ ਆਗਾ ਕਾਲਾ ਹੋ ਕੇ ਫਿਰ ਹੁਣ ਕੀ ਕੁ ਕਰੀਏ। ਜਸਵੰਤ, ਕੀ ਉਸਨੂੰ ਘਰੋਂ ਕੱਢ ਕੇ ਲਿਆ ਸਕਦੇ ਹੋ? ਆਗਾ, ਘਰੋਂ ਕੱਢਣਾ ਤਾਂ ਕੀ ਔਖਾ ਹੈ, ਅੱਗੋਂ ਸੰਭਾਲਣਾ ਔਖਾ ਹੈ। ਮੇਰਾ ਕੋਈ ਦਰਦੀ ਨਹੀਂ ਹੈ ਕਿ ਜਿੱਥੇ ਮੈਂ ਉਸਨੂੰ ਲੁਕਾਵਾਂ। ਪਿਤਾ ਜੀ ਨੇ ਮੈਨੂੰ ਇੰਨਾ ਪਿਆਰ ਕੀਤਾ ਹੈ ਕਿ ਕਿਸੇ ਦੀ ਬੈਠ ਕੇ ਬੈਠਣ ਹੀ ਨਹੀਂ ਦਿੱਤਾ। ਜੇ ਮੈਂ ਨਾਲ ਲੈ ਟੋਰਾਂ ਤਾਂ ਛਿਪਾਓ ਹੋ ਨਹੀਂ ਸਕਦਾ, ਜੇ ਵੱਖਰਿਆਂ ਟੋਰਾਂ ਤਾਂ ਖੈਬਰ ਦਾ ਦਰਾ ਐਸਾ ਇਲਾਕਾ ਹੈ ਕਿ ਉੱਥੋਂ ਕੌਣ ਇਕੱਲਾ ਲੰਘ ਸਕਦਾ ਹੈ। ਇਸ ਦੇ ਦੁਵੱਲੀ ਉੱਚੇ ਉੱਚੇ ਪਹਾੜ ਹਨ ਅਤੇ ਐਸੀਆਂ ਖੂੰਖਾਰ ਕੌਮਾਂ ਦਾ ਵਾਸ ਹੈ ਕਿ ਇਕੱਲਾ ਟੁਰਦਾ ਮਿਲਿਆ ਨਹੀਂ ਅਤੇ ਮਾਰਿਆ ਨਹੀਂ। ਜਸਵੰਤ, ਜੇਕਰ ਤੁਸੀਂ ਇੱਥੇ ਲੈ ਆਓ ਤਾਂ ਕਾਫਲੇ ਵਿੱਚ ਛਿਪਾ ਕੇ ਨਿਭਾਈ ਚੱਲਣਾ ਮੇਰੇ ਜ਼ਿੰਮੇ ਛੱਡ ਦਿਓ। ਆਗਾ ਕੀਕੂ? ਜਸਵੰਤ, ਮਰਦਾਨਾ ਲਿਬਾਸ ਸਿੱਖਾਂ ਵਾਲਾ ਪਹਿਨਾ ਕੇ ਸਾਡੇ ਸਪੁਰਦ ਕਰ ਦੇਣਾ, ਅਸੀਂ ਆਪਣੇ ਅਸਥਾਨ ਦੀ ਰਾਖੀ ਲਈ ਨੌਕਰ ਦੇ ਬਹਾਨੇ ਲਈ ਚੱਲਾਂਗੇ। ਆਪਣੇ ਸਾਥੀਆਂ ਨੂੰ ਮੈਂ ਨਜਿੱਠ ਲਵਾਂਗਾ, ਮਜਾਲ ਹੈ ਜੋ ਉਹਨਾਂ ਨੂੰ ਭੇਦ ਮਿਲੇ ਜਾਂ ਕੋਈ ਗੱਲ ਬਾਹਰ ਨਿਕਲ ਸਕੇ, ਖਾਤਰ ਜਮ੍ਹਾਂ ਰੱਖਿਓ। ਆਗਾ ਅਚਰਜ ਹੋ ਕੇ, ਅਤੇ ਜੇ ਗੱਲ ਨਿਕਲ ਗਈ ਤਦ ਮੇਰੇ ਇਸ ਗੋਰੇ ਬਦਨ ਦਾ ਫੀਤਾ ਫੀਤਾ ਹੋ ਉਡੇਗਾ। ਜਸਵੰਤ, ਗੱਲ ਨਿਕਲੇ ਹੀ ਕੀਕੂ? ਅਤੇ ਜੇ ਨਿਕਲੇ ਤਾਂ ਆਪਣੇ ਬਦਨ ਦਾ ਫੀਤਾ ਫੀਤਾ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਬਦਨ ਦਾ ਫੀਤਾ ਫੀਤਾ ਕਰਵਾ ਸਕਦੇ ਹੋ। ਫਿਰ ਸੋਚੋ ਤੁਹਾਡੇ ਵੱਲ ਤੱਕਣ ਵਾਲਾ ਜੰਮਿਆ ਕੌਣ ਹੈ? ਕੁਛ ਆਪਣੇ 'ਤੇ ਭਰੋਸਾ ਵੀ ਕਰੋ, ਅਕਲ ਸਾਰੀ ਵਰਤੋਂ ਪਰ ਤਕੜੇ ਵੀ ਹੋਵੋ। ਆਗਾ, ਉਹ ਪਿਆਰਾ ਪਿਤਾ ਐਸਾ ਕਠੋਰ ਚਿੱਤ ਹੈ ਕਿ ਕ੍ਰੋਧ ਵਿੱਚ ਆਇਆ ਪਿਆਰੇ ਤੋਂ ਪਿਆਰੇ ਨੂੰ ਉਡਾ ਦੇਣ ਵਾਲਾ ਹੈ। 8-9 ਵੇਰ ਹਿੰਦੁਸਤਾਨ ਜਾ ਕੇ ਲੱਖਾਂ ਰੁਪਏ ਲਿਆਇਆ ਹੈ ਅਤੇ ਬੇਗੁਨਾਹਾਂ ਦੇ ਲਹੂ ਪੀ ਕੇ ਭੂਤ ਹੋ ਚੁੱਕਾ ਹੈ। ਜਸਵੰਤ, ਕੀ ਹੋਇਆ? ਤੁਸੀਂ ਵੀ ਕੁਛ ਹਿੰਮਤ ਕਰੋ। ਜਦੋਂ ਇਨਸਾਨ ਔਕੜਾਂ ਵਿੱਚ ਫਸੇ ਤਾਂ ਸਿੱਖੀ ਸਿਖਾਲਦੀ ਹੈ ਕਿ ਇੱਕ ਰੱਬ 'ਤੇ ਭਰੋਸਾ ਕਰੋ ਅਤੇ ਇੱਕ ਆਪਣੀ ਹਿੰਮਤ 'ਤੇ, ਦਾਈਏ 'ਤੇ। ਢਿੱਲਾ 'ਤੇ ਨਿਰਾਸ਼ ਨਾ ਹੋਵੋ। ਆਗਾ, ਫਿਰ ਜੇ ਮੈਂ ਲੈ ਆਵਾਂ ਤਾਂ ਨਿਭਾ ਲਵੋਗੇ ਇਸ ਗੱਲ ਦੀ ਜ਼ਮਾਨਤ? ਜਸਵੰਤ, ਵਾਹਿਗੁਰੂ ਨਿਭਾਏਗਾ। ਜ਼ਮਾਨਤ ਇੱਕ ਸਿੱਖ ਦੇ ਮੂੰਹ ਦਾ ਬਚਨ, ਸੱਚਾਈ ਨਾਲ ਦਿੱਤਾ ਕੌਲ। ਇਹ ਸੁਣਦੇ ਹੀ ਹਵਾ ਰਫ਼ਤਾਰ ਘੋੜੇ ਦੀਆਂ ਰਕਾਬਾਂ ਵਿੱਚ ਸੋਹਣੇ ਆਗਾ ਖਾਂ ਨੇ ਪੈਰ ਰੱਖ ਕੇ ਚਾਬਕ ਕੜਕਾਇਆ, ਜੋ ਅੱਖ ਦੇ ਫੋਰ ਵਿੱਚ ਉਡੰਤ ਹੋ ਗਿਆ। ਸਤਵੰਤ ਉੱਥੇ ਹੀ ਬੈਠੀ ਕਰਤਾਰ ਦੇ ਰੰਗਾਂ ਨੂੰ ਵੇਖਦੀ ਹੈ ਕਿ ਮੇਰੇ ਨਸੀਬਾਂ ਵਿੱਚ ਮਾਮਲੇ ਦੇ ਬਾਅਦ ਮਾਮਲਾ ਲਿਖਿਆ ਹੈ। ਕੋਈ 4 ਦਿਨ ਚੈਨ ਦੇ ਨਹੀਂ ਆਉਂਦੇ ਕਿ ਹੋਰ ਤੋਂ ਹੋਰ ਚੱਕਰ ਆ ਪੈਂਦਾ ਹੈ, ਪਰ ਧੰਨ ਹੈ ਕਰਤਾਰ, ਹਰ ਦੁੱਖ 'ਚੋਂ ਕੱਢ ਲੈਂਦਾ ਹੈ। ਇਹ ਹੁਣ ਨਵਾਂ ਕੰਮ ਹੈ, ਹੈ ਤਾਂ ਪਰਉਪਕਾਰ ਦਾ, ਪਰ ਦੇਖੀਏ ਕੀ ਰੰਗ ਖਿਡਾਉਂਦਾ ਹੈ। ਇਸ ਤਰ੍ਹਾਂ ਸੋਚਦੀ ਸਤਵੰਤ ਖਿਆਲੀ ਵਹਿਮਾਂ ਵਿੱਚ ਅੰਦਰੋਂ ਅੰਦਰ ਉਤਰ ਗਈ ਕਿ ਇਹ ਸਾਰਾ ਮਾਮਲਾ ਕੀ ਹੋ ਸਕਦਾ ਹੈ। ਉਸਨੇ ਕਈ ਜੋੜ ਤੋੜ ਲਾਏ, ਪਰ ਛੇਕੜ ਆਪਣੇ 'ਤੇ ਗੁੱਸਾ ਆਇਆ ਕਿ ਮੈਂ ਆਪਣਾ ਸਮਾਂ ਕਿਸ ਪਾਸੇ ਲਾਇਆ, ਗੁਰਮੁਖ ਪਿਆਰੇ ਜੀ ਦੀ ਕੀ ਆ ਗਿਆ ਸੀ ਅਤੇ ਮੇਰਾ ਮਨ ਕਿੱਥੇ ਨੂੰ ਟੁਰ ਪਿਆ ਹੈ। ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ, ਜੋ ਗੁਰੂ ਕਰੇਗਾ ਸੋ ਭਲਾ ਕਰੇਗਾ। ਬੈਠ ਰੇ ਮਨ ਸਬਰ ਕੇ ਹੁਜਰੇ, ਜਿਹੀ ਜਿਹੀ ਆਵੇ ਤੇਹੀ ਤੇਹੀ ਗੁਜਰੇ। ਤੂੰ ਵਾਹਿਗੁਰੂ ਦੇ ਨਾਲ ਰਹੋ, ਸਦਾ ਨਾਲ ਰਹੋ, ਤੇਰੇ ਕੰਮ ਆਪੇ ਸਾਈਂ ਸਵਾਰੇਗਾ। ਰਾਤ ਅੱਧੀ ਤੋਂ ਵੱਧ ਲੰਘ ਗਈ, ਆਕਾਸ਼ ਦਾ ਚੱਕਰ ਭੌਂ ਗਿਆ। ਸਤਵੰਤ ਕੌਰ ਦੇ ਕੰਨਾਂ ਵਿੱਚ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ, ਪੱਥਰਾਂ ਵਿੱਚ ਲੁਕੀ ਹੋਈ ਨੇ ਧਿਆਨ ਕੀਤਾ। ਅਗਲੀ ਪਲ ਨੂੰ ਜਸਵੰਤ ਦੀ ਆਵਾਜ਼ ਕੰਨੀ ਪਈ ਅਤੇ ਆਗਾ ਖਾਂ ਦਾਈ ਸਣੇ ਆ ਗਿਆ। ਇਹ ਇੱਕ ਲੰਮੀ ਪਤਲੀ 45 ਵਰੇ ਦੀ ਢਲਵੀਂ ਪਰ ਸਡੋਲ ਅਤੇ ਮਜ਼ਬੂਤ ਜ਼ਨਾਨੀ ਸੀ। ਚਿਹਰਾ ਪਠਾਣੀਆਂ ਵਾਂਗ ਗੋਲ ਨਹੀਂ ਸੀ, ਸਗੋਂ ਕੁਛ ਲੰਮਾ ਅਤੇ ਪਤਲਾ ਸੀ। ਅੱਖਾਂ ਵਿੱਚ ਕੁਝ ਉਦਾਸੀ ਅਤੇ ਬੇਚੈਨੀ ਸੀ, ਪਰ ਇਹ ਸਾਫ਼ ਦਿਸਦਾ ਸੀ ਕਿ ਇਹ ਅੱਖਾਂ ਸਮੇਂ ਦੇ ਕਈ ਪਰਤੇ ਦੇਖ ਕੇ ਕੁਛ ਦਾਨੀਆਂ ਕੁਛ ਕਰੜੀਆਂ ਹੋ ਚੁੱਕੀਆਂ ਸਨ। ਜਸਵੰਤ, ਬੜੀ ਫੁਰਤੀ ਨਾਲ ਕੰਮ ਹੋ ਗਿਆ। ਆਗਾ ਖਾਂ, ਕੁਛ ਅੱਲਾ ਨੇ ਮਦਦ ਕੀਤੀ, ਇਹ ਤਾਂ ਆਪੇ ਆਪਣੇ ਘਰੋਂ ਕਿਸੇ ਹਿੰਮਤ ਹੀਲੇ ਨਾਲ ਤੜਕਸਾਰ ਨਿਕਲ ਤੁਰੀ ਹੋਈ ਸੀ। ਦਿਨ ਭਰ ਲੁਕੀ ਰਹੀ ਅਤੇ ਰਾਤ ਭਰ ਤੁਰੀ ਰਹੀ ਸੀ। ਹੁਣ ਕਾਫਲੇ ਦੇ ਮਗਰ ਆ ਰਹੀ ਕਿ ਮੈਨੂੰ ਰਸਤੇ ਵਿੱਚ ਮਿਲ ਪਈ। ਇਸ ਨੂੰ ਮੇਰੇ ਟੁਰਦੇ ਸਾਰੀ ਭਿਣਕ ਪੈ ਗਈ ਸੀ ਕਿ ਮੇਰੇ ਪਿੱਛੇ ਕਤਲ ਹੋ ਜਾਏਗੀ। ਇਸ ਲਈ ਇਸ ਨੇ ਉਸ ਘਰ ਦੀ ਬੰਦ ਤੋਂ ਨਿਕਲ ਪੈਣ ਦਾ ਕੋਈ ਰਾਹ ਆਪੇ ਕੱਢ ਲਿਆ ਸੀ। ਸੋ ਹੁਣ ਇਸ ਦੇ ਘਰੋਂ ਗੁੰਮ ਹੋ ਜਾਣ ਕਰਕੇ ਘਰ ਵਾਲੇ ਜਾਣਦੇ ਹਨ ਕਿ ਇਹ ਸਾਥੋਂ ਨਿਕਲ ਗਈ ਹੈ, ਔਰ ਸੋ ਵਿਸਵਾ ਸ਼ੱਕ ਇੱਥੇ ਹੀ ਪੈਣਾ ਹੈ। ਕਾਫਲਾ ਦੋ ਦਿਨ ਅਟਕਿਆ ਰਿਹਾ ਹੈ। ਉਹਨਾਂ ਨੇ ਸਮਝਣਾ ਹੈ ਕਿ ਦੋ ਦਿਨਾਂ ਵਿੱਚ ਤਾਂ ਟੁਰ ਕੇ ਵੀ ਪਹੁੰਚ ਪਈ ਹੋਵੇਗੀ। ਸੋ ਖਤਰਾ ਹੈ ਕਿ ਸਵੇਰ ਤੋਂ ਪਹਿਲੇ ਉਹ ਇੱਥੇ ਆ ਵੱਜਣਗੇ। ਹੁਣ ਜਸਵੰਤ ਸਿੰਘ ਜੀ, ਨਿਤਰਨ ਦਾ ਸਮਾਂ ਹੈ। ਇਸ ਤਰ੍ਹਾਂ ਗੱਲਾਂ ਕਰਦੇ ਇਹ ਮਲਕੜੇ ਜਏ ਆਪਣੇ ਤਵੇਲੇ ਵਾਲੇ ਡੇਰੇ ਪਹੁੰਚੇ। ਜਸਵੰਤ ਸਿੰਘ ਨੇ ਇੱਥੇ ਆ ਕੇ ਆਪਣੀ ਸਿੱਖਾਂ ਵਾਲੀ ਪੁਸ਼ਾਕ ਪਾਈ ਅਤੇ ਆਪਣੇ ਡੇਰੇ ਜਾ ਕੇ ਆਪਣੇ ਅਸਬਾਬ ਵਿੱਚੋਂ ਆਪਣੀ ਦੂਜੀ ਮਰਦਾਨਵੀ ਪੁਸ਼ਾਕ ਲਿਆ ਕੇ ਦਾਈ ਨੂੰ ਪਹਿਨਾਈ ਅਤੇ ਫਿਰ ਡੇਰੇ ਲੈ ਆਏ। ਬਿਰਧ ਜੀ ਨੂੰ ਜਗਾ ਕੇ ਸਮਝਾਇਆ ਕਿ ਇਹ ਸਾਥੀ ਇੱਕ ਸੱਜਣ ਹੈ, ਕਿਸੇ ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਅਤੇ ਇਸ ਦੇ ਰੱਖਣ ਵਿੱਚ ਫੌਜਦਾਰ ਆਗਾ ਖਾਂ ਦਾ ਗੁਪਤ ਹੁਕਮ ਹੈ। ਸੋ ਪ੍ਰਗਟ ਨਹੀਂ ਕਰਨਾ ਅਤੇ ਗੱਲ ਨੂੰ ਨਿਭਾਉਣਾ ਹੈ। ਮੈਂ ਖਾਲਸੇ ਵਾਲਾ ਬਚਨ ਦੇ ਆਇਆ ਹਾਂ। ਬਿਰਧ ਪੁਰਖ ਨੇ ਕਿਹਾ, ਸਤ ਬਚਨ। ਹੁਣ ਬਾਕੀ ਰਾਤ ਮਲਕੜੇ ਬੀਤ ਗਈ। ਦਿਨ ਹੋਣ ਤੋਂ ਪਹਿਲਾਂ ਹੀ ਆਗਾ ਖਾਂ ਦਾ ਭਿਆਨਕ ਪਿਤਾ ਆ ਪਹੁੰਚਿਆ। ਕਾਫਲੇ ਦੇ ਅਟਕ ਜਾਣ ਕਰਕੇ ਮਿਲਣੇ ਦਾ ਬਹਾਨਾ, ਆਪਣੇ ਆਉਣ ਦਾ ਕਾਰਨ ਦੱਸਿਆ। ਫਿਰ ਸਰਸਰੀ ਗੱਲ ਦਾਈ ਦੇ ਗੁੰਮ ਹੋਣ ਦੀ ਚਲਾਈ। ਇੱਧਰ ਪਿਤਾ ਪੁੱਤਰ ਗੱਲ ਕਰਦੇ ਰਹੇ। ਉੱਧਰ ਉਸਦੇ ਸਾਥੀਆਂ ਨੇ ਕਾਫਲੇ ਵਿੱਚ ਢੂੰਡ ਭਾਲ ਕਰ ਲਈ। ਪਤ ਪਤ ਫਿਰ ਕੇ ਵੇਖ ਲਿਆ, ਇਸ ਗਰੀਬ ਪੁੱਤਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇੱਕ ਮਾਮੂਲੀ ਕੰਮ ਸੀ ਜੋ ਬੇਮਲੂਮੇ ਹੋ ਗਿਆ। ਹੁਣ ਦਿਨ ਚੋਖਾ ਚੜ ਪਿਆ ਸੀ। ਲੋਕ ਆਗਾ ਖਾਂ ਦੀ ਆਗਿਆ ਮੰਗ ਰਹੇ ਸਨ ਕਿ ਕੂਚ ਦੀ ਆਗਿਆ ਦੇ ਦਿੱਤੀ। ਜਿਉਂ ਜਿਉਂ ਲੋਕ ਟੁਰੇ, ਨਾਕੇ 'ਤੇ ਖੜੋ ਕੇ ਆਗਾ ਖਾਂ ਦੇ ਪਿਤਾ ਦੇ ਸੂਈਆਂ ਨੇ ਇੱਕ ਇੱਕ ਆਦਮੀ ਅਤੇ ਤ੍ਰੀਮਤ ਨੂੰ ਡਿੱਠਾ। ਜਸਵੰਤ ਦੀ ਵਾਰੀ ਵੀ ਆਈ। ਦਾਈ ਅਤੇ ਉਹ ਦੋਵੇਂ ਬੇਚੱਕ ਹੱਸਦੇ ਖੇਡਦੇ ਲੰਘ ਗਏ। ਅਹਿਦੀਆਂ ਨੇ ਵੱਟੇ ਹੋਏ ਭੇਸ ਵਿੱਚ ਕੁਛ ਨਾ ਲੱਖਿਆ ਕਿ ਕੀ ਹੋ ਗਿਆ ਹੈ। ਹੁਣ ਪਿਆਰ ਦਾ ਕੁੱਠਾ ਪਰ ਨਿਰਦਈ ਪਿਤਾ ਪੁੱਤਰ ਨੂੰ ਗੱਲ ਲਾ ਕੇ ਮਿਲਦਾ ਅਤੇ ਅਸੀਸਾਂ ਦੇਣ ਦਾ ਵਿਦਾ ਹੋ ਗਿਆ। ਔਰ ਨੌਕਰਾਂ ਦੇ ਟੋਲੇ ਵਿੱਚ ਦੋ ਚਾਰ ਸੂਹੇ ਛੱਡ ਗਿਆ ਜੋ ਸੁੰਦਕ ਰੱਖਣ ਕੇ ਪਾਪਣ ਦਾਈ ਕਿਤੇ ਅੱਗੇ ਜਾ ਕੇ ਆਗਾ ਖਾਂ ਦੇ ਕਾਫਲੇ ਨੂੰ ਨਾ ਆ ਮਿਲੇ, ਪਰ ਪਿਤਾ ਪੁੱਤਰ ਵਿੱਚ ਦੁਫੇੜ ਨਾ ਪਵਾ ਦੇਵੇ। ਖੈਰ, ਸਿੱਕਾਂ ਸਿੱਕਦਿਆਂ ਅਤੇ ਦੁੱਖਾਂ ਦੇ ਬੰਨ ਚੱਲਦਿਆਂ ਗਰੀਬ ਸਤਵੰਦ ਕੌਰ ਦੀਆਂ ਵਾਘਾਂ ਵਤਨ ਨੂੰ ਪਰਤੀਆਂ ਅਤੇ ਲੱਗਾ ਕਾਫਲਾ ਟੁਰਨ। ਹੁਣ ਉਸਦੀ ਕੈਦ ਦੀ ਭੂਮੀ ਵੱਲ ਪਿੱਠ ਹੈ ਅਤੇ ਪਿਆਰੇ ਵਤਨ ਵੱਲ ਰੁੱਖ ਹੋਇਆ ਹੈ। ਸ਼ੁਕਰ ਹੈ ਮੁਹਾੜਾਂ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।